ਗੁਰੂ ਮਹਾਰਾਜ ਸਾਹਿਬ ਜੀ ਸਤਿ ਕਰਨ ਆਓ ਇੱਥੇ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰਸ਼ਾਲੀ ਢੰਗ ਨਾਲ
और जो ये पत्नी बोल के गई है ताकि इनकी विद्या के पीछे भी तो महापुरुष नहीं रहना चाहिए, महापुरुषों के कोलों भी चार सागर तक इस बच्ची ने पढ़िया है ते बहुत बड़िया बड़िया स्टेजा से इस कौम का नाम उच्चा किया है। इस बच्ची ने ते उन्होंने गुरु नानक साहब जी के इतिहास के सुनहरी अंश लैके बड़ा सुंदर गुलदस्ता पेश किया है। और राड़ा साहब संप्रदा के वर्तमान समय के अंदर मौजूदा इस संप्रदा के मुखी विद्वान महापुरुष जिन्होंने कौम के लिए वो कुछ कर विखाया है, जिवें निरसंदेह निरसंकोच ये गल कह दिया भी जिहड़ा काम जिन्हों दृष्टियों तो नहीं सी होया ते जिहड़ा काम श्रोमणी गुरुद्वारा प्रबंधक कमेटी नहीं सी कर सकती, ਇਹ ਸੰਪਰਦਾ ਦੇ ਮੈਂ ਤੁਲਨਾ ਨਹੀਂ ਦੇ ਰਿਹਾ, ਵੱਡੇ ਵੱਡੇ ਹੀ ਸਨ, ਪਰ ਜਿਹੜੀ ਗੱਲ ਦੀ ਦ੍ਰਿਸ਼ਟਾਂਤ ਪ੍ਰਮਾਣ ਮਿਲਦੇ ਦਿੱਤੇ ਜਾਂਦੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਦੁਸਹਿਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਰਹੇ ਹੋਏ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਤੋੜਾ ਨੇ ਗੱਲ ਕਹੀ ਸੀ ਵੀ ਜਿਹੜਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਸਕੀ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਢੋਲਕੀ ਤੇ ਚਿਮਟਿਆਂ ਦੇ ਨਾਲ ਕਰ ਦਿੱਤਾ ਹੈ। ਇਹ ਮਹਾਨਤਾ ਸੀ। ਔਰ ਫਿਰ ਉਸੇ ਸੰਪਰਦਾ ਦੇ ਉਸੇ ਹੋਤੀ ਮਰਦਾਨ ਸੰਪਰਦਾ ਦੀ ਫੁਲਵਾੜੀ ਦੇ ਟੈਗ ਦੇ ਫੁੱਲ ਸੁਗੰਧੀ ਵਾਲੇ ਫੁੱਲ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਮੈਂ ਵੀ ਇਹਨਾਂ ਦੇ ਨਾਲ ਜਾਂਦਾ ਰਿਹਾ ਤੇ ਉੱਥੇ ਜੋ ਪ੍ਰਭਾਵ ਇਹਨਾਂ ਦਾ ਲਿਆ ਜਾਂਦਾ ਸੀ ਔਰ ਉਹਨਾਂ ਨੂੰ ਇਹ ਕਹਿਣਾ ਪੈਂਦਾ ਸੀ ਜਿਹੜਾ ਕੰਮ ਅਸੀਂ ਨਹੀਂ ਕਰ ਸਕੇ ਉਹ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਕੀਤਾ। ਮੀਡੀਆ ਦਾ ਯੁੱਗ ਹੈ, ਈਸ਼ਰ ਮੈਂ ਪ੍ਰੋਮੀਡੀਆ ਬਣਾਇਆ, ਅੱਜ ਦੁਨੀਆਂ ਭਰ ਦੇ ਪ੍ਰਚਾਰਕ ਕਿਹੜਾ ਜਿਹੜਾ ਉਸ ਤੋਂ ਕੰਮ ਨਹੀਂ ਲੈ ਰਿਹਾ ਹੈ, ਉਹਨਾਂ ਮਹਾਂਪੁਰਸ਼ਾਂ ਨੇ ਕੀਰਤਨ ਕਰਨਾ ਹੈ। ਮੈਂ ਪਹਿਲਾਂ ਤਾਂ ਸੰਤ ਬਾਬਾ ਜਸਵੰਤ ਸਿੰਘ ਜੀ ਮਹਾਂਪੁਰਸ਼ ਉਹ ਮਹਾਂਪੁਰਸ਼ਾਂ ਦਾ ਭਾਵੇਂ ਸਰੀਰ ਸਾਡੇ ਵਿੱਚ ਨਹੀਂ, ਉਹ ਮਹਾਂਪੁਰਸ਼ ਸਰੀਰਕ ਤੌਰ ਤੇ ਸਾਡੇ ਵਿੱਚ ਹਾਜ਼ਰ ਨੇ, ਉਹ ਇੰਡੀਆ ਚ ਬੈਠੇ ਹੈ ਜਾਂ ਕਿਸੇ ਹੋਰ ਮੁਲਕ ਵੀ ਹੋ ਸਕਦੇ ਇੰਡੀਆ ਚ, ਪਰ ਉਹਨਾਂ ਮਹਾਂਪੁਰਸ਼ਾਂ ਦੀ ਸੋਚ ਸਾਡੇ ਵਿੱਚ ਹੈ, ਉਹਨਾਂ ਦੇ ਸੰਗੀਆਂ ਦੁਆਰਾ ਜੋ ਇਹ ਪ੍ਰਬੰਧ ਹੋ ਰਿਹਾ ਇਹ ਮਹਾਂਪੁਰਸ਼ਾਂ ਦੀ ਸੋਚ ਹੈ, ਉਹ ਸਾਡੇ ਵਿੱਚ ਸੋਚ ਦੁਆਰਾ। ਮੈਂ ਉਹਨਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ ਜਿਹਨਾਂ ਨੇ ਇਹ ਸਮਾਗਮ ਪੂਰੀ ਦੁਨੀਆਂ ਦੇ ਵਿੱਚ ਵੇਖਿਆ ਜਾ ਰਿਹਾ ਹੈ, ਸੁਣਿਆ ਜਾ ਰਿਹਾ ਹੈ। ਸੋ ਆਓ, ਮੈਂ ਸਮਝਦਾ ਕਿ ਕਮ ਸੇ ਕਮ ਮੈਂ ਉਸ ਗਲਤੀ ਵਾਲੀ ਕਤਾਰ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਜਿਹੜੇ ਪ੍ਰਬੰਧਕਾਂ ਨੂੰ ਥੋੜ੍ਹਾ ਜਿਹਾ ਅੰਦਰੇ ਅੰਦਰ ਤਕਲੀਫ ਦਿੰਦੀ ਅਤੇ ਬੋਲ ਨਹੀਂ ਸਕਦੇ। ਮੈਂ ਨਹੀਂ ਸ਼ਾਮਲ ਹੋਣਾ ਚਾਹੁੰਦਾ, ਤੁਸੀਂ ਸਮਝੇ ਗਏ ਹੋਗੇ ਤੇ ਜੋ ਸਮਾਂ ਇਹਨਾਂ ਨੇ ਕਿਹਾ ਮੈਂ ਉਦੋਂ ਪਹਿਲਾਂ ਹਟਾਉਂਦਾ ਜਦੋਂ ਤੁਸੀਂ ਠੀਕ ਹੈ, ਕਿਉਂਕਿ ਸਟੇਜਾਂ ਚਲਾਈਆਂ ਸੰਤ ਸਮਾਜ ਦੀਆਂ 17 ਸਾਲ ਮੁੱਖ ਸਤਰ ਸਕੱਤਰ ਦੇ ਤੌਰ ਤੇ ਮੈਂ ਸੰਤ ਸਮਾਜ ਦੀਆਂ ਸਟੇਜਾਂ ਸੰਭਾਲਦਾ ਰਿਹਾ। ਸਾਨੂੰ ਪਤਾ ਹੈ ਇਹ ਕੰਮ ਬਹੁਤ ਔਖਾ ਹੈ, ਇਹਦੇ ਵਿੱਚ ਬਹੁਤ ਕੁਛ ਮੁਸ਼ਕਲਾਂ ਹੁੰਦੀਆਂ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਲ ਵਿਸਤਾਰ ਦੇ ਨਾਲ ਮੈਂ ਬਾਬਾ ਬਲਜਿੰਦਰ ਸਿੰਘ ਜੀ ਦੇ ਛੱਡਦਾ ਇਹ ਕਰਨਗੇ ਵਿਸਥਾਰ ਨਾਲ। ਗੁਰੂ ਨਾਨਕ ਸਾਹਿਬ ਦਾ ਆਗਮਨ ਹੈ ਇਹ ਸੰਸਾਰ ਦੇ ਵਿੱਚ ਅਵਤਾਰ ਕਦੋਂ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਦਸਮ ਗ੍ਰੰਥ ਵਿੱਚ ਐਨ ਪ੍ਰਗਟ ਕੀਤੀ। 24 ਅਵਤਾਰਾਂ ਦੀ ਕਥਾ ਕਰੋ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਹਿਤ ਦਾ ਇੱਡਾ ਵੱਡਾ ਖਜ਼ਾਨਾ ਸਾਨੂੰ ਦਿੱਤਾ ਤੇ ਸਾਡੀ ਬਦਕਿਸਮਤੀ ਕਿ ਅਨਪੜ੍ਹਤਾ ਨੇ ਨਾਸਤਿਕਤਾ ਨੇ ਇਹਦੇ ਵਿੱਚ ਕੁਛ ਇਹੋ ਜਿਹੀਆਂ ਗੱਲਾਂ ਖੜੀਆਂ ਕਰ ਦਿੱਤੀਆਂ ਔਰ ਉਹਨਾਂ ਨੂੰ ਖੁਦ ਹੀ ਪਤਾ ਲੱਗਦਾ ਪ੍ਰਸ਼ਨ ਕਰਨ ਵਾਲਿਆਂ ਨੂੰ ਸ਼ੰਕਾ ਕਰਨ ਵਾਲਿਆਂ ਨੂੰ ਇਹ ਬਹੁਤ ਵੱਡਾ ਖਜ਼ਾਨਾ ਹੈ ਸ੍ਰੀ ਦਸਮ ਗ੍ਰੰਥ ਉਹਦੇ ਵਿੱਚ ਕਥਾ 24 ਅਵਤਾਰ ਜਿਹੜੀ ਉਹਦੇ ਵਿੱਚ ਮਹਾਰਾਜ ਕਹਿੰਦੇ ਜਬ ਜਬ ਹੋਤ ਰਿਸ਼ਕ ਅਵਤਾਰ ਤਬ ਤਬ ਦੇਹ ਤਰ ਤੁਰ ਔਰ ਇਸੇ ਗੱਲ ਨੂੰ ਭਗਵਾਨ ਕ੍ਰਿਸ਼ਨ ਜੀ ਗੀਤਾ ਦੇ ਚੌਥੇ ਅਧਿਆਇ ਵਿੱਚ ਉਹ ਕਹਿੰਦੇ ਜਦਾ ਜਦਾ ਹੀ ਬ੍ਰਹਮਸਿਆ ਕਲਾੜੀ ਭਗਤੀ ਬਾਗ ਅਵ ਉਥਾਨ ਆਦਿ ਰਸਿਆ ਤਦਾਤਮਾਮ ਸਿਰਜਾਨੀ ਕਿ ਜਦੋਂ ਜਦੋਂ ਧਰਮ ਦੀ ਗੱਲਾਂ ਨਹੀਂ ਹੁੰਦੀਆਂ ਨੇ ਵਾਰ ਵਾਰ ਸੰਸਾਰ ਵਿੱਚੋਂ ਆਪਦਾ ਰੱਖਤੀ ਕਵਿਤਾ ਬਿਰਤਾ ਦੇ ਫਸੇ ਹੋਏ ਲੋਕਾਂ ਨੂੰ ਧਮੂ ਘੇਰੀਆਂ 'ਚ ਫਸੇ ਹੋਏ ਲੋਕਾਂ ਨੂੰ ਕੱਢ ਲਵੇ ਉਹਨੂੰ ਅਵਤਾਰ ਕਹਿੰਦੇ ਉਸ ਤਰ੍ਹਾਂ ਦਾ ਅਵਤਾਰ ਆਉਣ ਨੂੰ ਕਹਿੰਦੇ ਨੇ ਅਵਤਾਰ ਆਏ ਕਹਾਂ ਤੋਂ ਕਿਨਾ ਮਨੁੱਖਾ ਅਵਤਾਰ ਦਿਲਬ ਕੇ ਹੈ ਮਨੁੱਖਾ ਸਰੀਰ ਇਹ ਅਵਤਾਰ ਬਣੇ ਇਹਨੂੰ ਵੀ ਅਵਤਾਰ ਤਾਂ ਆਉਣ ਨੂੰ ਕਹਿੰਦੇ ਨੇ ਪਰ ਜਿਹੜੇ ਅਵਤਾਰ ਨੇ ਸੰਸਾਰ ਨੂੰ ਉਤਾਰਨ ਦੇ ਸੰਸਾਰ ਦੇ ਵਿੱਚ ਜਿੰਨੇ ਵੀ ਮਹਾਂਪੁਰਸ਼ ਬੰਦਗੀ ਵਾਲੇ ਆਏ ਇਸ ਧਰਤੀ ਤੇ ਜੀਸਸ ਜੀ ਆਏ ਮੁਹੰਮਦ ਸਾਹਿਬ ਜੀ ਆਏ ਦੌਲ ਸਾਹਿਬ ਜੀ ਆਏ ਮੂਸਾ ਜੀ ਆਏ ਭਗਵਾਨ ਰਾਮ ਤੇ ਕ੍ਰਿਸ਼ਨ ਜੀ ਆਏ ਜਿੰਨੇ ਮਹਾਨ ਮਹਾਂਪੁਰਸ਼ ਆਏ ਉਹਨਾਂ ਦੀਆਂ ਕਰਨੀਆਂ ਕਮਾਈਆਂ ਨੂੰ ਸਭ ਨੇ ਨਮਸਕਾਰ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਵਚਨ ਅਗੰਮੀ ਬਾਣੀ ਵਿੱਚ ਕਹਿ ਦਿੱਤੇ ਹਨ ਕਿ ਸਭ ਤੇ ਵੱਡਾ ਸਤਿਗੁਰੂ ਨਾਮ ਜਿਨ ਕਬ ਰੱਖੀ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਬਾਣੀ ਦੁਆਰਾ ਪ੍ਰੀਚਾ ਕਰੀਏ ਗੁਰੂ ਨਾਨਕ ਦਾ ਤੇ ਕਿਸੇ ਬੰਦੇ ਦੀ ਆਪਣੀ ਸੋਚ ਅਜਿਹੀ ਹੋ ਸਕਦੀ ਹੈ ਕਿ ਗੁਰੂ ਨਾਨਕ ਨੂੰ ਭੂਤਣਾ ਵੀ ਕਿਹਾ ਹੋਏਗਾ ਸੰਸਾਰ ਨੇ ਤੇ ਗੁਰੂ ਨਾਨਕ ਨੇ ਧੀਰ ਦੇ ਨਾਲ ਕਹਾਇਆ ਹੋਇਆ ਆਪ ਕਿਹਾ ਤਾਂ ਕਿ ਮੈਨੂੰ ਲੋਕਾਂ ਨੇ ਭੂਤਣਾ ਕਿਹਾ ਔਰ ਕਈਆਂ ਨੇ ਬੇਤਾਲਾ ਵੀ ਕਿਹਾ ਮਹਾਰਾਜ ਤੇ ਕਈਆਂ ਨੇ ਕਿਹਾ ਵਿਚਾਰਾ ਨਾਨਕ ਬੜਾ ਚੰਗਾ ਬੰਦਾ ਹੈ ਬੰਦਾ ਵੀ ਕਿਹਾ ਪਰ ਉੱਥੇ ਗੁਰੂ ਨਾਨਕ ਨੂੰ ਨਿਰੰਕਾਰ ਦਾ ਸਰੂਪ ਕਹਿਣ ਵਾਲੇ ਵੀ ਇਸ ਧਰਤੀ ਤੇ ਮੌਜੂਦ ਸਨ ਜੋ ਸੱਚਾਈ ਸੀ ਭੱਟਾ ਨੇ ਕਿਹਾ ਭਾਈ ਗੁਰਦਾਸ ਨੇ ਕਿਹਾ ਭਾਈ ਸੰਤੋਖ ਸਿੰਘ ਸਾਹਿਬ ਨੇ ਕਿਹਾ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਵਿੱਚ ਅੰਤਿਮ ਨਿਵਿਤੇ ਜਸ ਮਨਸਾ ਸਾ ਨਾਮ ਕਾ ਜੋਤ ਰੂਪ ਹਰ ਆਪ ਗੁਰੂ ਨਾਨਕ ਦਾ ਪ੍ਰੀਤਾ ਜੀ ਕਿ ਉਹ ਜੋਤ ਰੂਪ ਹੈ ਕਹਾਇਆ ਕੀ ਹੈ ਗੁਰੂ ਨਾਨਕ ਕਹਾਇਆ ਆਪ ਜੋਤ ਰੂਪ ਹੈ ਪਰ ਗੁਰਬਾਣੀ ਦੀ ਹਦਾਇਤ ਕੀਤੀ ਹੈ ਕਿ ਗੁਰੂ ਨੂੰ ਮਨੁੱਖ ਨਾ ਸਮਝ ਬੈਠੀ ਜੇ ਮਨੁੱਖ ਕਦੀ ਗੁਰੂ ਨਹੀਂ ਹੁੰਦਾ ਤੇ ਗੁਰੂ ਕਦੀ ਮਨੁੱਖ ਵੀ ਨਹੀਂ ਹੁੰਦਾ ਮਾਨੁਕਾ ਦਾ ਰੂਪ ਨਜਾਨ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾ ਹੀ ਕੋਈ ਪ੍ਰਗਟੀ ਨਹੀਂ ਔਰ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਤਾਂ ਇਹ ਆਪ ਹੀ ਦੋ ਰੂਪ ਧਾਰਨ ਕਰਕੇ ਸਾਡੀ ਸਾਡੇ ਵਾਸਤੇ ਜੋ ਇਤਿਹਾਸਕ ਸਭ ਤੋਂ ਪਹਿਲਾ ਗ੍ਰੰਥ ਦਿੱਤਾ ਉਹ ਜਨਮ ਸਾਖੀ ਹੈ ਉਹਦੇ ਵਿੱਚ ਕਹਿ ਦਿੱਤਾ ਕਿ ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਨਿਮਰਤਾ ਕੀ ਨਹੀਂ ਨਾਨਕ ਬਬੂਇਆ ਜਨਮ ਤੁਰਾਂ ਤੇਰੀ ਚਾਕਰਾਂ ਪਾਖਾ ਕਹੀ ਗੁਰੂ ਨਾਨਕ ਜਨ ਨਾਨਕ ਦਾਸਨ ਦਾਸ ਕਹੀ ਦਹਿਆਮ ਦਾਸਨ ਕੇ ਅਨਿਹਾਰੇ ਨਿਮਰਤਾ ਵਿਦਵਾਨ ਬੈਠੇ ਨੇ ਮਹਾਂਪੁਰਸ਼ ਬੈਠੇ ਨੇ ਮੈਨੂੰ ਇੱਕ ਹੱਥ ਲਿਖਤ ਗ੍ਰੰਥ ਪ੍ਰਾਪਤ ਹੋਇਆ ਮੈਂ ਆਪਣੇ ਧੰਨ ਪਾਗ ਸਮਝਦਾ ਕਿ ਮੈਨੂੰ ਮੇਰੀ ਜ਼ਿੰਦਗੀ ਇੱਕ ਅਜਿਹਾ ਖਜ਼ਾਨਾ ਮਿਲਿਆ ਮੈਂ ਗੁਰੂ ਨਾਨਕ ਸਾਹਿਬ ਦਾ ਜਿੰਨੇ ਜਸੂ ਤੇ ਰੋਮਨ ਉਹਨਾਂ ਵੀ ਧੰਨਵਾਦ ਕਰਾਂ ਥੋੜ੍ਹਾ ਕਦੇ ਇਤਿਹਾਸ ਦੇ ਵਿੱਚ ਇਹ ਗੱਲ ਮਿਲੀ ਨਹੀਂ ਸੀ ਇੱਕ ਸੱਜਣ ਨੇ ਧਿਆਨ 'ਚ ਲਿਆ ਨਹੀਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਜਪਜੀ ਸਾਹਿਬ ਦਾ ਟੀਕਾ ਕੀਤਾ ਸੀ ਆਪ ਤੇ ਉਹ ਲਿਖਤ ਵਿੱਚ ਆਇਆ ਕਦੀ ਨਹੀਂ ਉਹ ਸਾਡੇ ਗੁਰਮਤਿ ਵਿਦਿਆਲੇ ਦੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ ਜਿਹੜੀ ਮੈਂ ਗੱਲ ਕਰਦਾ ਗੁਰੂ ਨਾਨਕ ਦੀ ਨਿਮਰਤਾ ਦੇਖੋ ਕਿ ਭਾਈ ਲੈਣੇ ਨੂੰ ਕਹਿੰਦੀਆਂ ਸੰਗਤਾਂ ਵੀ ਗੁਰੂ ਨਾਨਕ ਨੂੰ ਕਹੋ ਕਿ ਜਪਜੀ ਸਾਹਿਬ ਦਾ ਟੀਕਾ ਕਰ ਅਰਥ ਕਰ ਭਾਈ ਲੈਣਾ ਜੀ ਆਉਂਦੇ ਗਰੀਬ ਨਿਵਾਸ ਸੰਗਤਾਂ ਦੇ ਵਿੱਚ ਇਹ ਵਿਚਾਰ ਹੈ ਤੁਸੀਂ ਜਪਜੀ ਸਾਹਿਬ ਦਾ ਟੀਕਾ ਕਰਦੇ ਜਪਜੀ ਸਾਹਿਬ ਦੇ ਅਰਥ ਕਰੋ ਤੇ ਗੁਰੂ ਨਾਨਕ ਸਾਹਿਬ ਕੀ ਬੋਲੇ ਮੈਂ ਉਹੀ ਵਰਡ ਬੋਲਣੇ ਚਾਹੁੰਦੇ ਜਿਹੜੇ ਲਿਖੇ ਹੋਏ ਭਾਈ ਜਪ ਜੀ ਕੇ ਅਰਥ ਤਾਂ ਨਿਰੰਕਾਰ ਹੀ ਜਾਣੇ ਇਹ ਨਿਰੰਕਾਰ ਲਿਖੇ ਜਾਂ ਕਰਤਾਰ ਲਿਖਿਆ ਕੋਈ ਸ਼ਬਦ ਦੇ ਕਹਿਣ ਥੋੜੇ ਦਿਨ ਤਰ੍ਹਾਂ ਹੋ ਸਕਦੇ ਭਾਈ ਲੈਣਾ ਜੀ ਫਿਰ ਬੇਨਤੀ ਕਰਦੇ ਮਹਾਰਾਜ ਜੀ ਆਪ ਗੁਰੂ ਹੋ ਤਾਂ ਗੁਰੂ ਨਾਨਕ ਦੂਜਾ ਸ਼ਬਦ ਬੋਲਦੇ ਭਾਈ ਗੁਰੂ ਕੀ ਸਭਨਾਂ ਦਾ ਆਪ ਹੀ ਹੈ ਕੁਛ ਵੀ ਕਹਾਉਣ ਨੂੰ ਤਿਆਰ ਨਹੀਂ ਭਾਈ ਲੈਣਾ ਚੱਕਰ ਫਿਰ ਮਿਹਰਬਾਨ ਹੋਏ ਕਹਿੰਦੇ ਚੰਗਾ ਇਸ ਸੰਦੇਸ਼ ਵਿੱਚ ਲੈ ਲਓ ਉਹ ਗੁਰੂ ਨਾਨਕ ਸਾਹਿਬ ਨੇ ਮੇਰੇ ਦਿਲ ਵਿੱਚ ਇੰਨਾ ਹੀ ਸੀ ਵੀ ਗੁਰੂ ਨਾਨਕ ਦੀ ਨਿਮਰਤਾ ਦੇਖਦੀ ਹੈ ਤਾਂ ਉਹ ਹੱਥ ਲਿਖਤ ਉਹਦੇ ਵਿੱਚ ਬਹੁਤ ਕੁਛ ਬਾਕੀ ਬਣਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਪੇੜਾਂ ਦੀ ਗੱਲ ਰਾਣਾ ਜੀ ਕਰ ਰਹੇ ਤੇ ਕੱਲ ਜੋਬ ਸਾਹਿਬ ਇਹ ਗੱਲ ਕਰਕੇ ਗਏ ਸੀ ਰਾਜ ਬਲਾਰ ਦੀ ਤੇ ਰਾਤ ਦੀਵਾਨ ਦੇ ਵਿੱਚ ਰਾਜ ਬਲਾਰ ਦੀ ਉਹ ਕਥਾ ਸੀ ਸਾਰੀ ਉਹ ਤੁਸੀਂ ਕਰੀ ਹੈ ਤੇ ਹੁਣ ਮੈਂ ਚਪੇੜਾਂ ਦੀ ਗੱਲ ਤੁਹਾਡੇ ਸਾਹਮਣੇ ਰੱਖਾਂਗਾ ਤੇ ਬਾਕੀ ਦਾ ਸੁੰਦਰ ਜੀਵਨ ਹੈ ਗੁਰੂ ਨਾਨਕ ਸਾਹਿਬ ਦਾ ਪਹਿਲੇ ਦਿਨ ਜਿਸ ਵੇਲੇ ਸੰਸਾਰ ਦੇ ਸਰੀਰ ਧਾਰਨ ਕਰਦੇ ਨੇ ਪਹਿਲੀ ਇਤਿਹਾਸਿਕ ਘਟਨਾ ਜੋ ਫਿਰ ਫਿਰ ਕਰਕੇ ਹੱਸਦੇ ਤੇ ਦੁਨੀਆਂ ਦੇ ਜਵਾਕ ਰੋਂਦੇ ਹੈ ਅਵਤਾਰੀ ਪੁਰਖ ਰੋਂਦੇ ਹੈ ਰਿਸ਼ੀ ਮੁਨੀ ਜਨਮ ਮਿਲੇ ਰੋਂਦੇ ਹੈ ਪਰ ਗੁਰੂ ਨਾਨਕ ਹੱਸਦੇ 33 ਕਰੋੜ ਦੇਵਤੇ 9,84,000 ਸਿੱਧੀ ਲਿਖਿਆ ਹੋਇਆ ਰੱਤ ਜਨਮ ਸਕੀ ਉਹ ਹੱਥ ਜੋੜੀ ਖੜੇ ਸੀ ਗੁਰੂ ਨਾਨਕ ਸਾਹਿਬ ਦੇ ਅੱਗੇ ਗਰੀਬ ਨਿਵਾਸ ਤੇਰੀ 33 ਕਰੋੜਾਂ ਵਿੱਚ ਕਰੋੜਾਂ ਬ੍ਰਹਿਮੰਡ ਤੋਂ ਇੱਕ ਨਿੱਕੀ ਜੀ ਮਾਂ ਜਿਹਦੀ ਕੁੱਖ ਦੇ ਵਿੱਚ ਆਹ ਨਿਰਖਾ ਜਿਹਾ ਸਰੂਪ ਦਿਖਾ ਰਹੇ ਹੈ ਅਸੀਂ ਤੇਰੀ ਦੀਦਾਰ ਕਰਨ ਵਾਸਤੇ ਆਏ ਨਾਰਦ ਵੀ ਉਹਨਾਂ ਵਿੱਚ ਸ਼ਾਮਿਲ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੇ ਖੜੇ ਹੈ ਤੇ ਮਹਾਰਾਜ ਉਹਨਾਂ ਕਰੀ ਦੇਖ ਕੇ ਹੱਸ ਪਏ ਵੀ ਤੁਸੀਂ ਮੈਨੂੰ ਸਿਆਣ ਲਿਆ ਇਸ ਅਵਸਥਾ ਚ ਉਹਨਾਂ ਨੂੰ ਸਰਦਾ 13ਵੇਂ ਦਿਨ ਨਾਂ ਰੱਖਿਆ ਜਾਂਦਾ ਨਾਨਕ ਪਰ ਇਹ ਦੁਆਬਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਨਾਂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੁਆਰਾ ਜੋ ਨਿਰੰਕਾਰ ਨੇ ਉਹਨਾਂ ਨੂੰ ਕਿਹਾ ਉਹ ਮਹਾਰਿਸ਼ੀ ਵਿਆਸ ਨੂੰ ਮਿਲਦਾ ਉਹ ਭਵਿੱਖਿਅਤ ਪੁਰਾਣ ਵਿੱਚ ਲਿਖਦੇ ਇਹ ਬੰਬਈ ਧਰਮ ਵਿੱਚ ਦੀ ਵਿਵਿਖ ਦੀ ਜਦਾ ਕਰੂ ਤਦਾ ਮੈਂ ਲੋਕ ਰਖਿਆ ਕੰਮ ਮਲੇਸ਼ਾਂ ਨਾਸਵੇ ਪੱਛਮੇ ਸੁਭਗ ਦੇਸੇ ਬੇਦੀ ਬਨ ਸੇ ਚ ਨਾਨਕ ਉਹ ਤਾਂ ਪਹਿਲੀ ਸੀ ਕਿ ਮੇਰਾ ਨਾਮ ਨਾਨਕ ਹੋਵੇ ਗੁਰੂ ਨਾਨਕ ਸਾਹਿਬ 1 ਮਹੀਨੇ ਦੇ ਹੁੰਦੇ ਪਾਉਣ ਪਾਉਣ ਉੱਥੇ ਲੱਗੇ ਤੇ ਉਦੋਂ ਬਾਅਦ ਇੱਕ ਨਵੀਂ ਖੇਡ ਜਿਹੜੀ ਸੰਸਾਰ ਨੂੰ ਦਿੱਤੀ ਅੱਜ ਕਿਸੇ ਅਵਤਾਰ ਦੇ ਜੀਵਨ ਚ ਨਹੀਂ ਪੜੀ ਸਾਰਾ ਮਹਾਂਭਾਰਤ ਵਿੱਚ ਆ ਰਿਹਾ ਰਮਾਇਣ ਵਿੱਚ ਆ ਰਹੀ ਹੈ ਤੇ ਪੁਰਾਣ ਦੇਖਣ ਜਿੱਥੇ ਤੱਕ ਪਰ ਇਹ ਗੱਲ ਕਿਤੇ ਲੱਭੀ ਨਹੀਂ ਜਿਹੜੀ ਗੁਰੂ ਨਾਨਕ ਦੇ ਜੀਵਨ ਵਿੱਚ ਲੱਗੀ ਜ਼ਬਾਨ ਨਾਲ ਨਹੀਂ ਬੋਲਦੇ ਹੱਥਾਂ ਨਾਲ ਅਜੇ ਭੰਡਾਰੇ ਨਹੀਂ ਵਰਤਾਉਣ ਲੱਗੇ ਤੇ ਅੱਜ ਆਪਣੀਆਂ ਅੱਖਾਂ ਦੇ ਨਾਲ ਹੀ ਤੂੰ ਭੰਡਾਰਾ ਵਰਤਾਇਆ ਜਿਹੜੇ ਭੰਡਾਰੇ ਨੂੰ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਮੇ ਅੰਦਰ ਸੁਭ ਕਰੇ ਹਰੇ ਪਗ ਪਾਪ ਸਕਲ ਮਤ ਨਾਨਕ ਨਦਰੀ ਨਦਰ ਨਿਹਾਲ ਮੈਂ ਤਾਂ ਕਲਿਆਣ ਚੰਦ ਦੇ ਘਰ ਜਿਹੜਾ ਵਧਾਈ ਦੇਣ ਆਉਂਦਾ ਅਖੇ ਜੀ ਪੁੱਤਰ ਦੇ ਦਰਸ਼ਨ ਕਰਾ ਦਿਓ ਗੁਰੂ ਨਾਨਕ ਦੇਵ ਜੀ ਦੇ ਕੇ ਥੋੜਾ ਜਿਹਾ ਹੱਸਦੇ ਹੈ ਮੁਸਕਰਾਉਂਦੇ ਤੇ ਅੱਠ ਪਹਿਰ ਦੇ ਲਈ ਉਹਦੀ ਖੁਸ਼ੀ ਦੀ ਖੁਰਾਕ ਬਣਦੀ ਹੈ ਲੋਕਾਂ ਦਾ ਤਾਂਤਾ ਲੱਗਦਾ ਜਿਹੜਾ ਇੱਕ ਦਿਨ ਆਇਆ ਰੋਜ਼ ਆਉਂਦਾ ਸਾਰਾ ਨਗਰ ਆਉਂਦਾ ਇਲਾਕਾ ਆਉਣ ਲੱਗ ਗਿਆ ਮੈਂ ਤਾਂ ਕਹਿੰਦੇ ਹੋ ਕੀ ਗਿਆ ਹੈ ਕਹਿੰਦੇ ਜੀ ਸਾਡੀ ਖੁਰਾਕ ਮਿਲਦੀ ਹੈ ਅੱਠ ਪਹਿਰ ਤੋਂ ਬਾਅਦ ਉਹ ਖੁਸ਼ੀ ਨਹੀਂ ਰਹਿੰਦੀ ਲੋਕਾਂ ਦੇ ਗਮਾਂ ਦੇ ਲਈ ਇਹ ਵਰਤਾਰਾ ਚੱਲਦਾ ਰਿਹਾ ਤੇ ਮਹਾਰਾਜ ਸਾਹਿਬ ਜੀ 7 ਵਰਿਆਂ ਦੀ ਉਮਰ ਤੱਕ ਇਹ ਵਰਤਾਰਾ 7 ਮਹੀਨਿਆਂ ਦੀ ਉਮਰ ਤੱਕ ਇਹ ਵਰਤਾਰਾ ਵਰਤਾਉਂਦੇ ਰਹੇ ਤੇ 7ਵੇਂ ਮਹੀਨੇ ਸ਼ਹਿਨਸ਼ਾਹ ਨੇ ਚੌਂਕੜਾ ਰੋਣਾ ਸ਼ੁਰੂ ਕੀਤਾ ਮਾਤਾ ਪਿਤਾ ਨੇ ਸੰਸਾ ਕੀਤਾ ਪਰ ਚੌਂਕੜਾ ਨਹੀਂ ਖੋਲਦੇ ਜਿੰਨੀ ਦੇਰ ਤੱਕ ਮਾਤਾ ਪਿਤਾ ਉਹ ਫਿਰ ਉਹ ਤੋਂ ਬਾਅਦ ਲੱਤਾਂ ਇਕੱਠੀਆਂ ਕਰ ਲੈਂਦੇ ਤੇ 8ਵੇਂ ਮਹੀਨੇ ਚ ਅੰਮ੍ਰਿਤ ਵੇਲੇ ਜਾਗਣ ਦੀ ਗੱਲ ਸ਼ੁਰੂ ਕਰਦੇ ਮੈਂ ਬੜਾ ਜਲਦੀ ਆਪ ਜੀ ਨੂੰ ਚਪੇੜਾਂ ਦੀ ਗੱਲ ਤੇ ਲੈ ਜਾਣਾ ਚਾਹੂੰਗਾ ਤੇ ਗੁਰੂ ਨਾਨਕ ਸਾਹਿਬ 8ਵੇਂ ਮਹੀਨੇ ਮਾਤਾ ਪਿਤਾ ਨੂੰ ਜੋ ਕੁਛ ਸੰਸਾਰ ਨੂੰ ਕਹਿਣਾ ਅੰਮ੍ਰਿਤ ਵੇਲਾ ਸੱਚ ਨੂੰ ਵੜਿਆ ਵਿਚਾਰ ਉਹ ਆਪਣੇ ਮਾਤਾ ਪਿਤਾ ਨੂੰ ਸੁਣੀ ਮਾਤਾ ਪਿਤਾ ਨੂੰ ਪਹਿਰ ਰਾਤ ਰਹਿੰਦੀ ਮਾਤਾ ਪਿਤਾ ਨੂੰ ਜਗਾ ਕੇ ਰੱਖਣ ਉਸ ਤੋਂ ਅੱਗੇ ਚੱਲਦੀ ਹੈ ਬਾਤ। ਤੇ ਜਿਸ ਵੇਲੇ ਉਮਰ ਗੁਰੂ ਨਾਨਕ ਸਾਹਿਬ ਦੀ ਡੇਢ ਵਰੇ ਦੀ ਹੁੰਦੀ ਹੈ, ਡੇਢ ਵਰੇ ਤੱਕ ਕੋਈ ਸ਼ਬਦ ਨਹੀਂ ਰਸਮਾਂ ਤੋਂ ਬੋਲ, ਬੜੀ ਚਿੰਤਾ ਹੋ ਰਹੀ ਹੈ। ਭੈਣ ਨਾਨਕੀ ਦੀ ਉਹਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਭੈਣ ਨਾਨਕੀ ਵਾਰ ਵਾਰ ਬੁਲਾਉਂਦੇ ਨੇ। ਮੈਂ ਰਹਿ ਸਿਲੈਕਟ ਜਿਹੜਾ ਇੱਕ ਬਹੁਤ ਵੱਡਾ ਸਮਾਗਮ ਭਾਈ ਰਣਜੀਤ ਸਿੰਘ ਜੀ ਬੈਠੇ ਨੇ, ਹੋਰ ਗੁਰੂ ਬੈਠੇ ਨੇ, ਉੱਥੇ ਵਿਸਾਰ ਦੇ ਨਾਲ ਕਈਆਂ ਨੇ ਕੇਵਲ ਇਸ਼ਾਰਾ ਦੇ ਰਹੇ ਨੇ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬੋਲ ਚੁੱਕੇ ਆ, 6.5 ਵਰਿਆਂ ਦੀ ਭੈਣ ਨਾਨਕੀ ਦੀ ਗੋਦ ਦੇ ਵਿੱਚ ਗੁਰੂ ਨਾਨਕ ਦਾ ਸਰੂਪ। ਤੇ ਕਹਿੰਦੇ ਵੀਰਿਆ ਤੂੰ ਬੋਲਦਾ ਕਿਉਂ ਨਹੀਂ, ਦੇਖ ਕੇ ਹੱਸ ਪਏ, ਸਮਝਦਾ ਸਭ ਕੁਛ ਹੈ ਤੂੰ, ਕਹਿੰਦੇ ਪਤਾ ਮਾਂ ਕਿੰਨੀ ਚਿੰਤਤ ਹੈ, ਸਿਰ ਮਾਰਦੇ ਨੇ ਕਹਿੰਦੇ ਹਾਂ ਪਤਾ, ਪਿਤਾ ਕਿੰਨਾ ਚਿੰਤਤ ਹੈ, ਸਮਝਦਾ ਨੀ ਸਾਡੀ ਗੱਲ, ਤੂੰ ਬੋਲਦਾ ਕਿਉਂ ਨਹੀਂ, ਫਿਰ ਦੱਸਦੇ। ਭੈਣ ਨਾਨਕੀ ਕਹਿੰਦੇ ਵੀਰ ਮਾਤਾ ਪਿਤਾ ਨੇ ਪਹਿਲੀ ਵਾਰ ਕੋਈ ਨਾਨਕੀ ਨੂੰ ਕੰਮ ਕਿਹਾ, 6 ਵਰਿਆਂ ਦੀ ਉਮਰ ਦੇ ਵਿੱਚ ਮੈਨੂੰ ਇੱਕ ਕੰਮ ਕਿਹਾ, 6.5 ਵਰਿਆਂ ਦੀ ਉਮਰ ਹੈ, ਮੈਂ ਉਹ ਕੰਮ ਪੂਰਾ ਕਰਨਾ ਚਾਹੁੰਦੀ ਹਾਂ, ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੈਨੂੰ ਬੁਲਾਉਣ ਲਈ। ਤਾਂ ਫਿਰ ਆਖਰੀ ਹਥਿਆਰ ਭੈਣ ਨਾਨਕੀ ਜਾਣਦੀ ਸੀ, ਸਭ ਤੋਂ ਪਹਿਲੀ ਮਨੁੱਖੀ ਅੱਖ ਹੈ ਜਿਹਨੇ ਰੱਬ ਦੇਖਿਆ, ਕਹਿਣ ਲੱਗੀ ਵੀਰਿਆ ਰੱਬ ਦਾ ਵਾਸਤਾ ਹੈ, ਮੈਂ ਰੱਬ ਦਾ ਵਾਸਤਾ ਪਾ ਕੇ ਕਹਿਣੀ ਹੈ ਤੇ ਬੋਲ ਪੈ। ਤੇ ਗੁਰੂ ਨਾਨਕ ਸਾਹਿਬ ਬੋਲਦੇ ਨੇ, ਕੀ ਬੋਲੇ ਆਹ ਜਿਹੜਾ ਸ਼ਬਦ ਪਿੱਛੇ ਸਕਰੀਨ ਤੇ ਦੇਖਦੇ ਹਾਂ, ਮਾਰੇ ਕਹਿੰਦੇ ਵਾਹਿਗੁਰੂ, ਪਹਿਲਾ ਸ਼ਬਦ ਅਰ ਇਹ ਕਿਤੇ ਵੇਦਾਂ ਚ ਨਹੀਂ ਲਿਖਿਆ, ਸ਼ੇਸ਼ ਨਾਲ 2009 ਨਾਂ ਰੱਖਦਾ ਉਹਨੂੰ ਨੀ ਕਦੇ ਪੁਰਿਆ, ਵੇਦ ਕਦੇ ਉਹ ਗੋਚਰਾ ਵਾਹਿਗੁਰੂ ਗੁਰੂ ਸ਼ਬਦ ਸੁਣਾਇਆ ਕਿਉਂ ਭੈਣ ਨਾਨਕੀ ਨੂੰ ਦੱਸ। ਭੈਣ ਨਾਨਕੀ ਦਾ ਇਤਿਹਾਸ ਇੱਕ ਬੜਾ ਵਿਲੱਖਣ ਹੈ, ਗੁਰੂ ਨਾਨਕ ਸਾਹਿਬ ਦੇ ਪਰਿਵਾਰਕ ਜੀਵਨ ਦੇ ਵਿੱਚ ਛਾਇਆ ਦੀ ਤਰ੍ਹਾਂ ਨਾਲ ਨਾਲ ਚੱਲਦੀ ਹੈ ਸੁਲਤਾਨਪੁਰ ਤੱਕ ਦੀ ਛਾਇਆ। ਘਟਨਾ ਵਾਪਰਦੀ ਹੈ ਜਿਹੜੀ ਚਪੇੜਾਂ ਦੀ ਗੱਲ, ਮੈਂ ਸਾਰੀਆਂ ਗੱਲਾਂ ਛੱਡ ਕੇ ਜਿਹੜੀਆਂ ਗੀਤਾ ਦੇ ਅਰਥ ਵਿਚਾਰਨ ਦੀ ਗੱਲ ਹੈ, ਪਾਧੇ ਦੇ ਕੋਲ ਜਾਣ ਦੀ ਗੱਲ ਹੈ, ਬੜਾ ਕੁਛ ਹੈ। ਤੇ ਅਖੀਰ ਦੇ ਵਿੱਚ ਪਾਧੇ ਨੂੰ ਵੀ ਪੜ੍ਹਾ ਦਿੰਦੇ ਨੇ, ਮੁੱਲਾਂ ਨੂੰ ਵੀ ਪੜ੍ਹਾ ਦਿੰਦੇ ਨੇ, ਪਸ਼ੂ ਚਾਰਨ ਵਾਸਤੇ ਭੇਜੇ, ਹਰੀਆਂ ਭਰੀਆਂ ਖੇਤੀਆਂ ਦੀ ਗੱਲ ਹੋਈ, ਦਰਖਤ ਦੀ ਛਾਂ ਦੀ ਗੱਲ ਹੋਈ, ਸਭ ਦੀ ਛਾਇਆ ਦੀ ਗੱਲ ਹੋਈ, ਰਾਏ ਗੁਲਾਬ ਜੀ ਦੇ ਸਭ ਤੋਂ ਪਹਿਲਾਂ ਪ੍ਰਭਾਵ ਕਿੱਥੋਂ ਹੋਇਆ ਸੀ, ਪਹਿਲੀ ਮਿਲਣੀ ਸੀ ਰਾਏ ਗੁਲਾਬ ਦੀ, ਜਦੋਂ ਦੇਖਿਆ ਕਿ ਚਿੱਟੇ ਰੰਗ ਦਾ ਸਭ ਇਤਿਹਾਸ ਲਿਖਿਆ, ਚਿੱਟੇ ਰੰਗ ਦਾ ਸਭ ਬੜੀ ਛਾਇਆ ਕੀਤੀ ਹੋਈ ਹੈ ਗੁਰੂ ਨਾਨਕ ਦੇ ਚਿਹਰੇ ਤੇ ਵੀ ਧੁੱਪ ਨਾ ਲੱਗ ਜਾਏ। ਤੇ ਉਸ ਵੇਲੇ ਕਿਹਾ ਸੀ ਮੇਰਾ ਅੰਦਰ ਹੈ, ਮੇਰਾ ਗੁਲਾਬ ਹੈ, ਸੱਤ ਤਾਂ ਡੰਗ ਮਾਰਦਾ ਹੁੰਦਾ ਹੈ। ਸਮਾਇਆ ਪਿਤਾ ਨੂੰ ਕਹਿੰਦੇ ਨੇ, ਪਿਤਾ ਜੀ ਜੋ ਕਹੋ ਸੋ ਕਰਸਾਂ, ਇਹ ਪਹਿਲੀ ਵਾਰ ਗੁਰੂ ਨਾਨਕ ਨੇ ਕਿਹਾ ਸੀ, ਜੋ ਕਹੋਗੇ ਮੈਂ ਪਿਤਾ ਜੀ ਕਰੂੰਗਾ, ਕਹਿੰਦੇ ਸ਼ੁਕਰ ਹੈ ਨਾਨਕ ਅੱਜ ਕੋਈ ਭਲਾ ਦਿਨ ਆਇਆ ਮੇਰੇ ਲਈ, ਮੇਰੇ ਪੁੱਤਰ ਨੇ ਕਿਹਾ ਵੀ ਮੈਂ ਕਰੂੰਗਾ ਉਹ, ਕਹਿੰਦੇ ਲੈ ਨਾਲ ਤੈਨੂੰ ਫਿਰਨ ਤੁਰਨ ਦਾ ਸ਼ੌਕ ਹੈ, ਤੈਨੂੰ 20 ਰੁਪਏ ਦਿੰਦੇ, ਇਹ ਕਹਾਣੀ ਤਾਂ ਬਹੁਤ ਵਾਰ ਸੁਣੀ ਕਰੀਏ, ਮੈਂ ਜਲਦੀ ਕਰਕੇ ਇਸ ਘਰ ਦੀ ਸਿੱਧੇ ਪਹੁੰਚਦਾ, ਤੈਨੂੰ ਥੋੜ੍ਹੀ ਜਿਹੀ ਪੂੰਜੀ ਦੇਣੇ, ਚਾਚਾ ਨੇ ਨਾਲ ਜੁੜ ਤੋਂ ਦੇਗਾ, ਇੱਕ ਗੱਲ ਹੈ ਮੈਨੂੰ ਅਜੇ ਵੀ ਤੇਰੇ 'ਤੇ ਭਰੋਸਾ ਨਹੀਂ, ਨਾਲ ਮੈਂ ਬਾਲੇ ਨੂੰ ਭੇਜਾਂਗਾ ਤੇਰੇ ਨਾਲ ਥੋੜ੍ਹੀ ਸਹਾਇਤਾ ਕਰੇ, ਠੀਕ। 3 ਸਾਲ ਛੋਟਾ ਸੀ ਗੁਰੂ ਨਾਨਕ ਸਾਹਿਬ ਤੋਂ, ਮਰਦਾਨਾ 3 ਸਾਲ ਵੱਡਾ ਸੀ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਪਿਤਾ ਜੀ ਕਰਨਾ ਕੀ ਹੈ, ਕਹਿੰਦੇ ਲਾਭ ਵਾਲਾ ਸੌਦਾ, ਸੌਦਾ ਕਰਨਾ ਹੈ ਪਰ ਜਿਹਦੇ 'ਚ ਲਾਭ ਹੋਵੇ ਕਰਦੇ, ਕਹਿੰਦੇ ਜਦੋਂ ਉਹੀ ਹੋਵੇ ਕਰਦੇ ਜਾਂਦੇ ਨੇ। ਭਾਈ ਵਾਲਾ ਨਾਲ ਹੈ, ਝੂਠ ਗਾਣੇ ਜਾਣੇ ਰਸਤੇ ਵੀ ਸੰਭ ਹੈ, ਉੱਥੇ ਦੇਖਿਆ ਮਹਾਤਮਾ ਤੇ ਕਹਿੰਦੇ ਵਾਲਿਆ ਸੰਤਾਂ ਦੇ ਦਰਸ਼ਨ ਕਰੇ ਬਿਨਾਂ ਅੱਗੇ ਨੇੜੇ ਲਈ ਜਾਣਾ ਬੜਾ ਔਖਾ ਹੈ, ਆਪਣੇ ਸਿੱਖਾਂ ਨੂੰ ਸਿਖਾਉਣਾ ਸੀ ਦਿਨ ਸਾਧ ਜੋ ਜੀਵਨਾ ਤੇ ਤੋਂ ਫਿਰ ਸਾਰੀ। ਕਹਿੰਦੇ ਆਪਾਂ ਮਹਾਤਮਾ ਨੂੰ ਨਮਸਕਾਰ ਕਰ ਚਲੀਏ, ਸਤਿਕਾਰ ਕਰ ਚਲੀਏ, ਜਾ ਕੇ ਬੈਠੇ ਸੰਤ ਰਹਿਣ ਉਸ ਮੰਡਲੇਸ਼ਵਰ ਸੀ ਉਸ ਮੰਡਲੀ ਦਾ, ਤੇ ਵੇਖਿਆ ਕਿਤੇ ਚੁੱਲ੍ਹਾ ਚੌਂਕਾ ਨਹੀਂ, ਕਿਤੇ ਕੁਛ ਨਹੀਂ, ਕੋਈ ਲੰਗਰ ਨਹੀਂ, ਕੁਛ ਨਹੀਂ ਚੱਲ ਰਿਹਾ, ਬਸਤਰ ਵੀ ਹੈ ਨਹੀਂ, ਕਿ ਇਸ ਤਰ੍ਹਾਂ ਦੀ ਖੇਡ ਹੈ। ਗੁਰੂ ਨਾਨਕ ਅੰਤਰ ਜਾਮੀ ਹੁੰਦੇ ਹੋਏ ਕੁਛ ਦਿਨ ਕਿ ਸੰਤ ਜੀ ਤੁਹਾਨੂੰ ਬਸਤਰ ਮਿਲਦੇ ਨਹੀਂ ਕਿ ਜਾਂ ਤੁਸੀਂ ਪਾਉਂਦੇ ਹੀ ਨਹੀਂ, ਤੁਹਾਨੂੰ ਰੋਟੀ ਮਿਲਦੀ ਨਹੀਂ ਜਾਂ ਖਾਂਦੇ ਹੀ ਨਹੀਂ। ਉਹ ਕਹਿੰਦੇ ਪਾਕਸ਼ੀਲ ਬਾਲਕ ਐਸੀ ਬਾਤ ਨਹੀਂ, ਬਸਤਰ ਮਿਲੇ ਅਸੀਂ ਪਹਿਨ ਲੈਂਦੇ, ਰੋਟੀ ਮਿਲੇ ਖਾ ਲੈਂਦੇ, ਕਹਿੰਦੇ ਇੱਥੇ ਤਾਂ ਕੋਈ ਦਿਖਦੇ ਨਹੀਂ ਇੰਤਜ਼ਾਮ, ਕਹਿੰਦੇ ਅਸੀਂ ਆਕਾਸ਼ੀ ਬਿਰਤੀ ਰੱਖਣ ਵਾਲੇ ਹਾਂ, ਪੰਛੀਆਂ ਵਾਲੀ ਬਿਰਤੀ, ਪਰਿੰਦੇ ਨਾਮ ਰਾਜਾ ਦਰਖਤ ਆਸਤਰ, ਅਸੀਂ ਤਾਂ ਬੇਨਗਮ ਹਾਂ, ਜਿੱਦਣ ਕਿਤੇ ਕਰਤਾਰ ਭੇਜ ਦਿੰਦਾ ਖਾ ਲੈਂਦੇ, ਨਹੀਂ ਭੇਜਦੇ ਤੁਹਾਨੂੰ। ਕਹਿੰਦੇ ਹੁਣ ਕਿੰਨੇ ਕੁ ਦਿਨ ਹੋ ਗਏ, ਹੱਸ ਪਏ ਸੰਤ ਕਹਿੰਦੇ ਨੇ ਪਾਤਸ਼ੀਲ ਬਾਲਕ ਸਾਡੇ ਦਿਨਾਂ ਦੀ ਕਿਉਂ ਪੁੱਛਦਾ, ਸਾਡੇ ਤਾਂ ਕਈ ਵਾਰੀ ਮਹੀਨਾ ਵੀ ਲੱਗ ਜਾਂਦਾ। ਕਹਿੰਦੇ ਹੁਣ, ਕਹਿੰਦੇ ਹੁਣ 7 ਦਿਨ ਹੋ ਗਏ, ਉੱਠ ਵੀ ਬੰਦ ਕੱਢ ਨਹੀਂ ਪਈ, 20 ਰੁਪਏ ਕੱਢੇ ਸੰਤ ਦੇ ਮੂਹਰੇ ਰੱਖ ਦਿੱਤੇ, ਕਹਿੰਦੇ ਲਓ ਜੀ ਇਹਦੇ ਨਾਲ ਤੁਸੀਂ ਕੱਪੜੇ ਵੀ ਸਵਾ ਲਓ ਤੇ ਤੁਸੀਂ ਲੰਗਰ ਵੀ ਚਲਾ ਲਓ। ਉਹ ਕਹਿੰਦੇ ਨਾ, ਅਸੀਂ ਚਾਂਦੀ ਦੇ ਟੁਕੜਿਆਂ ਦੇ ਵਪਾਰੀ ਨਹੀਂ ਹਾਂ, ਪਾਤਸ਼ੀਲ ਬਾਲਕ ਜੇ ਅਸੀਂ ਇਹੀ ਇਕੱਠੇ ਕਰਨੇ ਹੁੰਦੇ ਤਾਂ ਮੇਰੇ ਸਾਡੇ ਵੱਡੇ ਵੱਡੇ ਘਰਾਂ ਦੇ ਮੇਰੇ ਸ਼ਿਸ਼ ਨਾਲ ਮੇਰੇ ਇਹਦੀ ਵੀ ਸਮਝ ਲਓ। ਪਰ ਤੂੰ ਐਸਾ ਕਰ ਵੀ ਨਾ, ਅਜੇ ਸੁਤੰਤਰ ਨਹੀਂ, ਤੇਰੀ ਪਿਤਾ ਨੇ ਕਿਸੇ ਕਾਰਜ ਨਹੀਂ ਭੇਜਿਆ ਹੋਏਗਾ, ਮੈਂ ਨਹੀਂ ਚਾਹੁੰਦਾ ਸਾਡੀ ਰੋਟੀ ਬਦਲੇ ਤੈਨੂੰ ਕੋਈ ਚਿੰਤਾ ਮੈਨੂੰ ਕੁਛ ਹੋਵੇ, ਨਹੀਂ ਨਹੀਂ ਤੁਸੀਂ ਇਹਦੀ ਚਿੰਤਾ ਨਾ ਕਰੋ। ਕਹਿੰਦੇ ਫਿਰ ਜੇ ਐਸਾ ਹੀ ਕਰਨਾ ਤੁਸੀਂ ਇਹਦੇ ਵਿੱਚੋਂ ਜਿੰਨਾ ਕੁ ਰਾਸ਼ਨ ਲੈ ਸਕਦੇ ਹੋ ਰਾਸ਼ਨ ਲਾਇਆ, ਝੂਲ ਕਣੇ ਗਾਹ ਇੱਕ ਡੱਗਾ ਗੱਡਾ ਕਿਰਾਏ ਤੇ ਕੀਤਾ, ਉਹਦੇ ਕੱਲਾ ਕੱਲਾ ਇਤਿਹਾਸ ਲਿਖਿਆ ਕਿੰਨੇ ਉਹਦੇ ਕਿਰਾਏ ਦੇ ਪੈਸੇ ਦਿੱਤੇ ਸੀ ਗੱਡੇ ਵਾਲੇ ਨੂੰ, ਕਿੰਨੇ ਦੀ ਖੰਡ ਖਰੀਦੀ ਸੀ, ਕਿੰਨੇ ਦਾ ਆਟਾ ਖਰੀਦਿਆ ਸੀ, ਮੈਂ ਸਾਰਾ ਕੁਛ ਛੱਡ ਕੇ ਦੱਸਿਆ ਵੀ ਗੱਡਾ ਭਰ ਗਿਆ 20 ਰੁਪਏ ਦੇ ਵਿੱਚ, ਪੂਰਾ ਗੱਡਾ ਭਰ ਗਿਆ, ਸਾਰੇ ਪੈਸੇ ਖਰਚਦੇ ਇੱਕ ਪੈਸਾ ਨਹੀਂ। ਬਾਜਾ ਕਹਿਣ ਲੱਗਿਆ ਮਹਾਰਾਜ ਸੋਚ ਲਓ, ਮੈਂ ਤਾਂ ਜਿਹਦਾ ਗੁੱਸਾ ਤੁਹਾਡੇ ਤੱਕ ਹੈ ਟੁੱਟਣਾ ਤਾਂ ਮੇਰੇ ਤੋਂ ਵੀ ਟੁੱਟਿਆ। ਕਹਿੰਦੇ ਪਾਚ ਦੇਖੀ ਜਾਏਗੀ, ਆਪਾਂ ਮੇਰੇ ਕੰਮ ਕਰ ਰਹੇ ਤੇ ਨਫੇ ਵਾਲਾ ਕੰਮ ਹੈ, ਇਹਦੇ ਚ ਤੂੰ ਨਾ ਰੋ। ਕਹਿੰਦੇ ਜੀ ਠੀਕ, ਆਏ ਗੱਡਾ ਭਰਿਆ ਹੋਇਆ ਤੇ ਲੰਗਰ ਤਿਆਰ ਹੋਣ ਲੱਗਿਆ ਤੇ ਮਹਾਰਾਜ ਸਾਹਿਬ ਕੋਈ ਸੇਵਾ ਕਰਨੀ, ਸੰਤ ਰੈਣ ਕਹਿੰਦਾ ਨਹੀਂ ਨਹੀਂ ਤੁਸੀਂ ਜਾਓ। ਸੰਤ ਰੈਣ ਦੇ ਵਿਸ਼ੇਸ਼ ਕਹਿੰਦਾ ਇਹੋ ਜਿਹਾ ਪਾਤਸ਼ਾਹੀ ਚੰਗੇ ਘਰਾਣੇ ਦਾ ਕਈ ਕਿਤੇ ਇਹੋ ਜਿਹਾ ਕੋਈ ਸੇਵਾਦਾਰ ਮਿਲਦਾ, ਤੁਸੀਂ ਭੇਜ ਦਿਓ ਇੱਦਾਂ। ਉਹ ਕਹਿੰਦੇ ਮੇਰੇ ਤੋਂ ਇਹਦਾ ਤੇਜ ਪ੍ਰਤਾਪ ਨਹੀਂ ਚੱਲ ਹੁੰਦਾ, ਔਰ ਇਹ ਕਰਤਾਰ ਹੈ ਰੋਜੀ ਦੇਣ ਵਾਸਤੇ ਆਇਆ ਸੀ, ਕਰਤਾਰ ਤੋਂ ਕੰਮ ਨਹੀਂ ਕਰਾਈਦਾ ਹੁੰਦਾ। ਔਰ ਹੈਰਾਨੀ ਦੀ ਗੱਲ ਹੈ ਵੀ ਕਈ ਮੂਰਖ ਸਵਾਲ ਦੇ ਜਾਂ ਜਾਣ ਬੁੱਝ ਕੇ ਉਹ ਸੰਤ ਰੇਣ ਨੂੰ ਗੁਰੂ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਤੇ ਜਿਸ ਵੇਲੇ ਵਾਪਸ ਆਏ, ਮੈਂ ਜੋ ਇਤਿਹਾਸ ਦੇ ਵਿੱਚ ਪੜ੍ਹਿਆ ਉਹਦੀ ਰੋਸ਼ਨੀ 'ਚ ਇਹ ਵੀ ਗੱਲ ਹੋ ਸਕਦੀ ਹੈ ਵੀ ਦਰਖਤ ਖੜੇ ਹੋਣਗੇ ਉੱਥੇ, ਪਰ ਉੱਥੇ ਇੱਕ ਤਲਾਅ ਰੱਖਿਆ ਵੀ ਉਹਦੇ 'ਚ ਪਾਣੀ ਨਹੀਂ ਸੀ, ਸੁੱਕਾ ਤਲਾਅ ਸੀ। ਇਹ ਨਾਨਕ ਪ੍ਰਕਾਸ਼ ਨੇ ਵੀ ਪ੍ਰਸੰਨ ਹੋਇਆ ਤੇ ਮਹਾਰਾਜ ਉੱਥੇ ਆ ਕੇ ਕਹਿੰਦੇ ਬਾਜਿਆ, ਕਹਿੰਦੇ ਉਹ ਬਾਪੂ ਪੁੱਛੂ ਤਾਂ ਸਹੀ ਵੀ ਪੈਸੇ ਕਿੱਥੇ। ਕਹਿੰਦੇ ਦੇਖੋ ਜੀ ਮੈਂ ਤੁਹਾਨੂੰ ਉਸ ਵੇਲੇ ਕਹਿ ਦਿੱਤਾ ਸੀ, ਹੁਣ ਤੁਸੀਂ ਜਾਣੋ ਤੇ ਤੁਹਾਡਾ ਬਾਪੂ ਜਾਣੇ ਕਿ ਨਹੀਂ ਮੇਰਾ ਖਿਆਲ ਰੱਖਿਓ ਹੁਣ ਤੁਸੀਂ, ਮੈਂ ਤਾਂ ਆਪਣੀ ਜ਼ਿੰਮੇਵਾਰੀ ਨਿਭਾਈ ਨਾ। ਕਹਿੰਦੇ ਨਹੀਂ ਨਹੀਂ ਤੂੰ ਚਿੰਤਾ ਨਾ ਕਰ, ਤੂੰ ਐਂ ਕਰ ਹਨੇਰਾ ਜਿਹਾ ਹੋਏ ਤੇ ਆਪਣੇ ਘਰ ਜਾ ਬੜੀ ਅੱਜ ਦੀ ਰਾਤ ਲੰਘੇ ਕਿੱਥੇ ਦੇਖਾਂਗੇ ਕੱਲ ਨੂੰ ਕੀ ਬਣ। ਸਾਰੀ ਰਾਤ ਮਹਾਰਾਜ ਉੱਥੇ ਬੈਠੇ, ਸਵੇਰ ਹੋਇਆ ਬਾਜ਼ਾਰ ਨਦਰ ਗਿਆ, ਮੈਂ ਤਾਂ ਕਹਿਣ ਲੱਗਿਓ ਨਾਨਕ ਕਿੱਥੇ। ਕਹਿੰਦੇ ਜੀ ਉਹ ਬਾਹਰ ਹੈ। ਅੱਛਾ ਇਹਦਾ ਮਤਲਬ ਜੇ ਕੋਈ ਵੱਡੀ ਗੜਬੜ ਹੋ ਗਈ ਹੈ ਜਿਹੜਾ ਬਾਹਰ ਬੈਠਾ ਹੈ, ਕੀ ਹੋਇਆ? ਕਹਿੰਦੇ ਜੀ ਉਹਨਾਂ ਨੂੰ ਪੁੱਛ ਲਓ ਜਿਹੜਾ ਹੋਇਆ ਸੌਦਾ। ਕਹਿੰਦੇ ਜੀ ਗੱਲ ਇਹ ਹੈ ਵੀ ਭੁੱਖੇ ਸਾਧੂ ਬੈਠੇ ਜੀ, 20 ਦੇ 20 ਰੁਪਈਆਂ ਦਾ ਸਾਰਾ ਰਾਸ਼ਨ ਦੇਣ ਦਾ ਗੱਡਾ ਭਰ ਕੇ ਉਹਨਾਂ, ਬਸ ਮੈਂ ਮਹਿਤਾ ਜੀ ਦੇ ਬਸ ਦੀ ਬਾਤ ਨਹੀਂ, ਅੱਜ ਗੁੱਸਾ ਆਇਆ। ਮਾਂ ਨੇ ਇੱਕ ਵਾਰ ਛੱਡੀ ਚੱਕੀ ਸੀ ਗੁਰੂ ਨਾਨਕ ਸਾਹਿਬ, ਇਤਿਹਾਸ ਪੜ੍ਹਨ ਵਾਲੇ ਜਾਣਦੇ, ਮਾਰੀ ਨਹੀਂ ਚੱਕੀ ਸੀ। ਲਾਲ ਚੰਦ ਵਿਚਾਲੇ ਆਉਂਦਾ ਕਹਿੰਦਾ ਭਰਜਾਈ ਜੀ ਮੇਰੇ ਭਤੀਜੇ ਨੂੰ ਮਾਰਨਾ ਨਹੀਂ, ਮੈਂ ਸਮਝਾਉਣਾ। ਗੱਲ ਕੀ ਹੋਈ ਸੀ? ਮਾਂ ਕਹਿਣ ਲੱਗੀ ਨਿੱਤ ਤੇਰਾ ਪਿਓ ਮੈਨੂੰ ਝਿੜਕਦਾ, ਤੂੰ ਨਾਨਕ ਨੂੰ ਵਿਗਾੜ ਦਿੱਤਾ, ਤੂੰ ਮੇਰੇ ਸਾਹਮਣੇ ਘਰ ਦੇ ਭਾਂਡੇ ਲੈ ਕੇ ਆਇਆ ਤੇ ਹੁਣੇ ਉੱਥੇ ਜਾ ਕੇ ਮੰਗਦਮ ਦੇ ਆਇਆ, ਉਹਨੇ ਭਾਂਡੇ ਮੰਗਲੇ ਮਾਰਨ ਦੇ ਦਿੱਤੇ। ਮਾਂ ਦੇ ਅੱਗੇ ਬੋਲੇ ਨਹੀਂ। ਤੇ ਅੱਜ ਮੈਂ ਤਾਂ ਜੀ ਨੇ ਫੈਸਲਾ ਕਰ ਲਿਆ, ਕ੍ਰੋਧ ਦੇ ਵਿੱਚ ਬੰਦੇ ਦੀ ਤੋਰ ਬਦਲ ਜਾਂਦੀ ਹੈ ਤੇ ਮਾਤਾ ਤ੍ਰਿਪਤਾ ਦਾ ਕਾਲਜਾ ਫੜਿਆ ਗਿਆ, ਲੂਹਣੀ ਫਿਰਦੀ ਹੈ। ਕਹਿੰਦੀ ਕੁੜੀ ਇਹ ਨਾਨਕੀ ਕਿੱਥੇ ਹੈ? ਮਾਂ ਜੀ ਮੈਂ ਇੱਥੇ ਹਾਂ। ਕਹਿੰਦੀ ਪੁੱਤ ਗੱਲ ਸੁਣ ਜਲਦੀ ਆ, ਸਾਹ ਚੜਿਆ ਭੈਣ ਨੂੰ। ਕਹਿੰਦੀ ਤਾਂ ਜਾਣੇ ਜੀ ਅੱਜ ਆਪਣੇ ਵੀਰ ਨੂੰ ਮਾਰ ਪੈਣ ਤੋਂ ਬਚਾ ਲਵੇ, ਤੇਰੇ ਪਿਓ ਨੇ ਅੱਜ ਕਰਨਾ ਬੜਾ ਬੁਰਾ ਹੋਇਆ, ਜਾ ਦੌੜ ਜਾ। ਤਮਾਸ਼ਬੀਨ ਲੋਕ ਇਕੱਠੇ ਹੋਏ, ਇਹਨੇ ਨੂੰ ਮੈਂ ਤਾਂ ਜੀ ਪਹੁੰਚ ਗਏ ਸੀ ਗੁਰੂ ਨਾਨਕ ਸਾਹਿਬ ਦੇ ਕੋਲ, ਲੋਕੀ ਆਲੇ ਦੁਆਲੇ ਘੇਰਾ ਕੱਢੀ ਖੜੇ ਨੇ, ਵਿਚਾਲੇ ਪਿਓ ਪੁੱਤ ਦੀ ਲੜਾਈ ਲੋਕੀ ਤਮਾਸ਼ਾ ਦੇਖਦੇ ਨੇ, ਕਿਸੇ ਦੇ ਬਾਹਰ ਹੀ ਫੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਇੱਕ ਚਪੇੜ ਦੀ ਗੱਲ ਲਿਖੀ ਹੋਈ ਉੱਥੇ ਲਿਖਿਆ, ਸੱਜੇ ਹੱਥ ਨਾਲ ਖੱਬੇ ਪਾਸੇ ਚਪੇੜ ਮਾਰਦੇ ਸੀ, ਖੱਬੇ ਹੱਥ ਨਾਲ ਸੱਜੇ ਪਾਸੇ ਚਪੇੜ ਮਾਰਦੇ ਸੀ, ਗਿਣ ਕੇ ਨਹੀਂ ਮਾਰੀਆਂ ਚਪੇੜਾਂ ਮਾਰੀਆਂ, ਭਾਈ ਸੰਤੋਖ ਸਿੰਘ ਕਹਿੰਦੇ ਜਿਵੇਂ ਚਿੱਟੇ ਕਮਲ ਦੇ ਉੱਤੇ ਕਹਿੰਦੇ ਭਵਰਾ ਕੇ ਬਹਿ ਜਾਏ ਗੁਰੂ ਨਾਨਕ ਦਾ ਚਿਹਰਾ ਸੀ ਜਿਹੜਾ ਗੋਰਾ ਸ਼ੋਅ ਸੀ ਕਹਿੰਦੇ ਨੀਲ ਪੈ ਗਏ ਬੇਦਰਦ ਸੰਸਾਰ ਅੱਜ ਜਿਹਨਾਂ ਨੂੰ ਸੁਪਨੇ ਚ ਦਰਸ਼ਨ ਕਰਨੇ ਚਾਹੁੰਦਾ ਤੇ ਉਸ ਵੇਲੇ ਖੜਾ ਦੇਖਦਾ ਰਿਹਾ ਕਿਸੇ ਨੇ ਮਹਿਤਾ ਜੀ ਦੀ ਬਾਂਹ ਨਹੀਂ ਫੜੀ ਤਮਾਸ਼ ਵੇਖਦੇ ਰਹੇ ਉਸ ਕੱਚ ਨੂੰ ਚੀਰ ਕੇ ਪੈਣ ਨਾਨਕੀ ਪਿਓ ਤੱਕ ਪਹੁੰਚਦੀ ਹੈ ਉਹਨੂੰ ਹੱਥ ਤਾਂ ਚੱਕਿਆ ਜਿਹਦੇ ਕਹਿੰਦੇ ਪਿਤਾ ਜੀ ਇਹ ਕਹਿ ਕੇ ਬਾਂਹ ਫੜ ਲਈ ਤੇ ਲੋਕੀ ਕਹਿੰਦੇ ਸੀ ਜੇ ਜਵਾਨ ਕੁੜੀ ਵਿਚਕਾਰ ਆ ਜਾਏ ਕਿਤੇ ਪਿਓ ਪੁੱਤਲਾ ਝਗੜਾ ਬਾਪ ਸ਼ਰਮ ਕਰਦਾ ਸੀ ਤੇ ਪਿਓ ਨੇ ਸ਼ਰਮ ਕੀਤੀ ਤੇ ਉਹ ਹੋਰ ਵੀ ਕਹਿਣ ਲੱਗੇ ਚਲੋ ਜੀ ਛੱਡੋ ਕੋਈ ਨੀ ਬਹੁਤ ਪਾਉਣੀ ਬਹੁਤ ਪਾਉਣੀ ਗੁਰੂ ਨਾਨਕ ਸਾਹਿਬ ਕਰੇ ਭੈਣ ਨਾਨਕੀ ਪਹਿਲਾਂ ਤਾਂ ਉਹਨੂੰ ਇਹ ਲੱਗਿਆ ਕਿ ਮੈਂ ਜਿੱਤ ਲਈ ਅਰਵਾਸਤਾ ਪਾ ਕੇ ਕਿਹਾ ਸੀ ਬਾਪੂ ਮੇਰੇ ਵੀਰ ਨੂੰ ਮਾਰੀ ਨਾ ਪਰ ਜੇ ਮਾਰਨਾ ਤਾਂ ਮੈਨੂੰ ਮਾਰਨਾ ਹੈ ਰੱਜ ਕੇ ਮਾਰਨਾ ਜਿੰਨੀਆਂ ਚਪੇੜਾਂ ਮੇਰੇ ਵੀਰ ਨੂੰ ਮਾਰਨਾ ਚਾਹੁੰਦੇ ਮੇਰੇ ਮਾਰਦਾ ਹੈ ਪਰ ਵੀਰ ਨੂੰ ਚਪੇੜ ਨਹੀਂ ਮਾਰਦੀ ਜਦ ਦੇਖਿਆ ਵੀਰ ਦਾ ਚਿਹਰਾ ਕਿਤੇ ਭੈਣ ਤੋਂ ਬਰਦਾਸ਼ਤ ਹੈ ਗਸ ਖਾ ਕੇ ਧਰਤੀ ਤੇ ਡਿੱਗ ਪਏ ਤਮਾਸ਼ ਵੀ ਲੋਕ ਹੱਥਾਂ ਪੈਰਾਂ ਦੀ ਪੈਦੀ ਪੂਰੀ ਦੇਖੋ ਸੂਗੀ ਪਾਣੀ ਲੈ ਕੇ ਆਏ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਕਈ ਵਰੇ ਗੋਦੀ ਚੱਕੀ ਹੋਈ ਨਾਨਕੀ ਦਾ ਮੁੱਲ ਮੋੜਿਆ ਆਪਣੀ ਗੋਦ ਦੇ ਵਿੱਚ ਭੈਣ ਦਾ ਸਿਰ ਲੈ ਕੇ ਮੂੰਹ ਦੇ ਵਿੱਚ ਹੱਥੀ ਪਾਣੀ ਪਾਇਆ ਵਾਜਣ ਵਾਲੀਆਂ ਭੈਣ ਦੀ ਅੱਖਾਂ ਖੋਲੋ ਭੈਣ ਨੇ ਅੱਖਾਂ ਖੋਲੀਆਂ ਜਿਵੇਂ ਜਾਨ ਨਿਕਲ ਗਈ ਹੁੰਦੀ ਹੈ ਘੁੱਟ ਕੇ ਗਲ ਬੱਕੜੀ ਪਾ ਕੇ ਭੈਣ ਇੰਨਾ ਰੋਈ ਇਤਿਹਾਸ ਕਹਿੰਦੇ ਗੁਰੂ ਨਾਨਕ ਨੇ ਅੱਖਾਂ ਚੋਂ ਵੀ ਪਾਣੀ ਲੱਗਿਆ ਬਿਲਕੁਲ ਉਸੇ ਵੇਲੇ ਮਨੇ ਮਨ ਫੈਸਲਾ ਕਰ ਲਿਆ ਅੱਜ ਮੇਰਾ ਬਾਪੂ ਦਾ ਘਰ ਹੈ ਜਿੱਥੇ ਮੈਂ ਰਹਿੰਦੀ ਹਾਂ ਜਿੱਦਣ ਮੇਰਾ ਘਰ ਹੋਏਗਾ ਮੈਂ ਉਸ ਦਿਨ ਆਪਣੇ ਵੀਰ ਨੂੰ ਆਪਣੇ ਘਰ ਲੈ ਜਾਵਾਂਗੀ ਔਰ ਲੈ ਗਈ ਤੇ ਗੁਰੂ ਨਾਨਕ ਸਾਹਿਬ ਨੇ ਸਿੱਧ ਕਰ ਦਿੱਤਾ ਕਿ ਬਾਪੂ ਦੇ ਅੱਗੇ ਬਿਨਾਂ ਕਸੂਰ ਤੋਂ ਵੀ ਚਪੇੜਾਂ ਖਾ ਕੇ ਸੰਸਾਰ ਨੂੰ ਸੁਨੇਹਾ ਦਿੱਤਾ ਔਰ ਇਹੀ ਸੁਨੇਹਾ ਤ੍ਰੇਤੇ ਦੇ ਅੰਦਰ ਰਾਮ ਜੀ ਨੇ ਦਿੱਤਾ ਸੀ ਕਿ ਬਿਨਾਂ ਕਸੂਰ ਤੋਂ ਬਾਪ ਨੇ 14 ਸਾਲ ਦਾ ਬਨਵਾਸ ਦੇ ਦਿੱਤਾ ਗਲਤੀ ਦਸਰਥ ਦੀ ਹੈ ਜਿਹਨੇ ਬਚਨ ਦਿੱਤਾ ਕਕਈ ਨੂੰ ਪਰ 14 ਸਾਲ ਦਾ ਬਨਵਾਸ ਹੋ ਗਿਆ ਪਾਤਨੀ ਆਯੁਸ਼ਮਾਨ ਚੜੇ ਜਿਲ ਕੇ ਪਦ ਪੰਥ ਚ ਪੂਜਤ ਲੋਈ ਭਗਵਾਨ ਕ੍ਰਿਸ਼ਨ ਰੂਪ ਹੋ ਕੇ ਮਾਂ ਦੀਆਂ ਚਪੇੜਾਂ ਖਾ ਲਈਆਂ ਪਰ ਮਾਂ ਦੇ ਅੱਗੇ ਬੋਲੇ ਨਹੀਂ ਇਹ ਅਵਤਾਰੀ ਜੀਵਨ ਸਾਨੂੰ ਕੋਈ ਸਿੱਖਿਆ ਦਿੰਦੇ ਕਿ ਮਾਤਾ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਤੇ ਭਾਈ ਗੁਰਦਾਸ ਉੱਪਰੋਂ 4 ਸ਼ਬਦ ਮਾਤਾ ਪਿਤਾ ਦੇ ਪ੍ਰਥਾਏ ਨੇ ਉਹ ਇੱਕ ਲੜੀਵਾਰ ਪ੍ਰਸੰਗ ਹੈ ਗੁਰੂ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਸਕਾਰਤ ਹੋਵੇ ਸਾਡੇ ਬੱਚਿਆਂ ਨੂੰ ਅਕਲ ਆਏ ਸਾਨੂੰ ਗੁਰਮਤੀ ਸੋਝੀ ਆਏ ਅੱਗੇ ਮਹਾਂਪੁਰਖਾਂ ਦੇ ਨਾਲ ਕਰਨਾ ਹੈ ਦਾਸ ਥੋੜ੍ਹਾ ਸਮਾਂ ਹੀ ਬੈਠ ਸਕੇਗਾ ਕਿਉਂਕਿ ਮੈਂ ਫਿਰ ਉੱਥੇ ਵਾਪਸ ਲੰਡਨ ਪਹੁੰਚਣਾ ਹੈ ਅਤੇ ਆਪ ਸਾਰੀਆਂ ਸੰਗਤਾਂ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਪੁਲਾਂਤਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।